Thank you. ले रखो रखो हार दियाला नानक करके बोले रखो रखो हार दियाला
ਰਸਨਾ ਦੁਆਰਾ ਸ਼ਬਦ ਵਿੱਚ ਬੋਲਦੇ ਰਹਿਣਾ ਕੰਨਾਂ ਨੂੰ ਸੁਣਨ ਵਿੱਚ ਲਗਾ ਕੇ ਰੱਖਣਾ, ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਤੋਂ ਬਿਨਾਂ ਹੋਰ ਨਾ ਕਿਸੇ ਪਾਸੇ ਜਾਣ ਦੇਣਾ, ਬੁੱਧ ਨਾਲ ਵਿਚਾਰ ਕਰੀ ਜਾਣਾ, ਇਹਨਾਂ ਦੁਆਰਾ ਇਹ ਦੋਨੋਂ ਵਿਘਨ ਦੂਰ ਹੋ ਜਾਂਦੇ ਹਨ। ਤਾਂ ਤਿਉਂ ਪੂਰਾ ਲਾਭ ਉਠਾਓ, ਸਮੇਂ ਨੂੰ ਸਫਲਾ ਕਰੋ। ਸਮਾਂ ਤਾਂ ਦੇਖਦੇ ਉਤਰਿਆ ਹੀ ਜਾਂਦਾ, ਛਿਨ 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 ਕਰਕੇ ਇਨਸਾਨ ਦੀ ਸਾਰੀ ਉਮਰ ਬੀਤ ਜਾਂਦੀ। ਉਹ ਦਿਨ ਆ ਜਾਂਦਾ ਹੈ ਜਦੋਂ ਇਸ ਇੱਥੋਂ ਮੁਸਾਫਰ ਹੋ ਕੇ ਤੁਰ ਜਾਂਦਾ। ਪਹਿਲੇ ਤੁਰ ਗਏ ਨੇ, ਦੇਖੋ ਇਹ ਸਭ ਹੀ ਤੁਰ ਜਾਣਗੇ, ਕਿਉਂਕਿ ਸੰਸਾਰ ਜੋ ਹੈ ਸਦਾ ਰਹਿਣ ਦਾ ਥਾਂ ਨਹੀਂ, ਇਹ ਤਾਂ ਮੁਸਾਫਰੀ ਕੱਟਣ ਦਾ ਥਾਂ ਹੈ, ਮੁਸਾਫਰਖਾਨਾ ਹੈ, ਸਰਾਏ ਅਜ਼ੀਮ ਹੈ, ਇੱਕ ਵੱਡੀ ਸਰਾਂ ਹੈ। ਸਰਾਂ ਵਿੱਚ ਸੂਰਜ ਦੇ ਛਿਪਣ ਵੇਲੇ ਮੁਸਾਫਰ ਆ ਜਾਂਦੇ ਹਨ, ਰਾਤ ਕੱਟਦੇ ਹਨ, ਜਦੋਂ ਸੂਰਜ ਚੜ੍ਹਦਾ ਹੈ ਆਪਣਾ ਰਸਤਾ ਫੜਦੇ ਹਨ। ਇਸੀ ਤਰ੍ਹਾਂ ਹੀ ਜਿਸ ਵਕਤ ਜਨਮ ਰੂਪੀ ਸੂਰਜ ਛਿਪਦਾ ਹੈ, ਇਸ ਸੰਸਾਰ ਰੂਪੀ ਮੁਸਾਫਰਖਾਨੇ ਵਿੱਚ ਇਹ ਜੀਵ ਆ ਜਾਂਦਾ ਹੈ। ਉਮਰ ਰੂਪੀ ਰਾਤਰੀ ਕੱਟਦਾ ਹੈ, ਜਦੋਂ ਮੌਤ ਦਾ ਸੂਰਜ ਚੜ੍ਹਦਾ ਹੈ, ਕਰਮਾਂ ਅਨੁਸਾਰ ਆਪਣੇ ਰਸਤੇ ਪੈਂਦਾ ਹੈ। ਕੋਈ ਕਿਧਰੇ ਕੋਈ ਕਿਧਰੇ, ਕਰਮਾਂ ਦੇ ਮੁਤਾਬਕ ਫਿਰ ਅੱਗੇ ਇਸਨੂੰ ਸਜ਼ਾ ਜਾਂ ਜਜ਼ਾ ਮਿਲਦਾ ਹੈ। ਅਤੇ ਆਹ ਸੰਸਾਰ ਸਦਾ ਦੇ ਰਹਿਣ ਦਾ ਥਾਂ ਨਹੀਂ, ਇਸਨੂੰ ਮੁਸਾਫਰਖਾਨਾ ਦੱਸਿਆ ਹੈ। ਵੀ ਮੁਸਾਫਰਖਾਨਾ ਸੰਸਾਰ ਚ ਹੈ ਕਿ ਜਦੋਂ ਦੇਖਦੇ ਹਾਂ, ਰੋਜ਼ ਹੀ ਸੁਣਦੇ ਹਾਂ, ਨਿੱਤਾ ਪ੍ਰਤੀ ਸੱਦੇ ਪੈਂਦੇ ਹਨ, ਉਹ ਤੁਰ ਗਿਆ, ਉਹ ਤੁਰ ਗਿਆ, ਉਹ ਤੁਰ ਗਿਆ, ਉਹ ਤੁਰ ਗਿਆ, ਅਤੇ ਸਾਡੇ ਰਹਿਣ ਦਾ ਕੋਈ ਆਸ ਹੈ? ਜੇ ਕੋਈ ਇਹ ਆਸ ਕਰੇ ਉਹੀ ਤੁਰ ਗਏ, ਮੈਂ ਨਹੀਂ ਜਾਣਾ, ਇਹ ਤਾਂ ਅਗਿਆਨ ਹੈ, ਭੁੱਲ ਹੈ, ਨਿਰੀ ਪੂਰੀ ਜਹਾਲਤ। ਇਸ ਕਰਕੇ ਇਸਨੂੰ ਮੁਸਾਫਰਖਾਨਾ ਦੱਸਿਆ ਹੈ, ਸਦਾ ਰਹਿਣ ਦਾ ਨਹੀਂ। ਨਾ ਕਿਸੇ ਦੇ ਕਰਤਾਰ ਕਿਸੇ ਦਿਨ ਬਾਰ ਨਾ ਲਾ ਗਈ ਜੂੰ ਕਾਗਦ ਬੂੰਦਾ, ਸੁਣ ਮੇਰੀ ਮਨਸਾ ਮਨੇ ਮਾਹ, ਸਤ ਦੇਗ ਵਿਚਾਰ, ਸਿੱਧ ਸਾਧਕ ਗ੍ਰਹੀ ਜੋਗੀ, ਤਜ ਗਏ ਕਰਵਾ, ਕਾਂ ਸੁਭਾਈ ਵੀਤ ਹੈ, ਦੇਖ ਨੈਣ ਪ੍ਰਸਾਰ, ਇੱਕ ਚਾਲੇ ਚਾਲ ਸੀ ਸਭ ਆਪਣੀ ਵਾਰ। ਜਿਹਨੂੰ ਪੂਰਾ ਸਤਿਗੁਰੂ ਸੇਵਿਆ, ਸ੍ਰੀ ਅਸਤਰ ਹਰਦੁਆਰ, ਜਨ ਨਾਨਕ ਹਰ ਕਾ ਅਰਦਾਸ ਹੈ, ਮੁਸਾਫਰ ਖਾਨਾ।
ਨਾ ਕਿਸਦੇ ਘਰਬਾਰ ਕਿਸੇ ਦੀ ਨੰਗੇ ਦੁਨੀਆਂ
ਚੱਲਣ ਕਾ ਕਰ ਸਾਜ ਮਹਿਲ ਸਿੱਖਣ ਰਹਿ ਗਏ ਵਾਸਾ ਆਇਆ ਤਲ ਗੋਰਾਂ ਸੇਨੀ ਮਾਣੀਆਂ ਬੈਸਣ ਰੂਹਾਂ ਮਨ ਆਖੀ ਸ਼ੇਖਾ ਬੰਦਗੀ ਚੱਲਣ ਅੱਜ ਕੇ ਕਰ ਮੁਸਾਫਰਖਾਨਾ ਮੁਕਾਮ ਕਰ ਘਰ ਬੈਸਣਾ ਨਿਤ ਚਰਣੇ ਕੀ ਧੋਖ ਮੁਕਾਮ ਤਾਂ ਪਰ ਜਾਣੀਏ ਜਾ ਰਹੇ ਨੇਚਰ ਲੋਕ ਦੁਨੀਆਂ ਕੈਸੇ ਮੁਕਾਮ ਕਰ ਸਿਰਕ ਕਰਨੀ ਖਰਚ ਬਾਂਧੋ ਲਾਗ ਰਹੋ ਨਾਮ ਦੁਨੀਆਂ ਦੀ ਬਾਬਤ ਤਾਂ ਇਹੋ ਜਿਹੀ ਆਦਤ ਦੱਸੀ ਹੋਈ ਹੈ
ਇੱਕ ਸ਼ਿਵ ਪੈ ਸਰਮਾਰੇ ਨੇ 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 ਨ
ਕਰਕੇ ਦੇਖਿਆ ਜਾਵੇ ਤਾਂ ਮੁਸਾਫਰਖਾਨੇ ਤੋਂ ਜ਼ਿਆਦਾ ਸੰਸਾਰ ਦੀ ਕੁਛ ਅਸਲੀਅਤ ਨਹੀਂ ਹੈ। ਗਲਤੀ ਕਰਕੇ, ਭੁੱਲ ਕਰਕੇ, ਵਿਚਾਰ ਸ਼ੂਨ ਹੋਣ ਕਰਕੇ ਇਹ ਸਤ ਪ੍ਰਤੀਤ ਹੁੰਦਾ ਔਰ ਸੁਖ ਸਰੂਪ ਪ੍ਰਤੀਤ ਹੁੰਦਾ ਹੈ, ਵਰਨਾ ਹੈ ਨਾ ਸਤ ਹੈ ਨਾ ਸੁਖ ਸਰੂਪ। ਸਤਤਾ ਕੇਵਲ ਵਾਹਿਗੁਰੂ ਹੀ ਹੈ ਔਰ ਸੁਖ ਸਰੂਪ ਹੀ ਉਹੀ ਹੈ। ਜਦੋਂ ਕਿਸੇ ਵਡਭਾਗੇ ਜਗਿਆਸੂ ਨੂੰ ਇਹ ਜੀ ਸਮਝ ਪੈਂਦੀ ਹੈ, ਉਹਦਾ ਝੁਕਾਅ ਪਰਮਾਤ ਵੱਲ ਹੋ ਜਾਂਦਾ। ਉਹ ਅਗੰਤ ਵਾਸਤੇ ਪਰਲੋਕ ਦਾ ਧਨ ਨਾਮ ਦਾ ਇਸ਼ਨਾਨ ਇਕੱਠਾ ਕਰਨਾ ਸ਼ੁਰੂ ਕਰ ਦਿੰਦਾ। ਜਦੋਂ ਇਹ ਜੀ ਅਵਸਥਾ ਆਉਂਦੀ ਹੈ ਤਾਂ ਹੋਰ ਚੀਜ਼ ਤਾਂ ਕੋਈ ਰਹਿਣ ਵਾਲੀ ਅਵਸਥਾ ਤੋਂ ਉਹਦੀ ਨਿਗਾਹ 'ਚ ਰਹੀ ਨਹੀਂ ਜਾਂਦੀ ਹੁੰਦੀ ਹੈ, ਜੇ ਵਿਵੇਕੀ ਪੁਸ਼ਤੀ ਨਿਗਾਹ ਦੇ ਵਿੱਚ ਹੈ ਤਾਂ ਉਹ ਇੱਕ ਵਾਹਿਗੁਰੂ ਨੂੰ ਸਤ ਔਰ ਸੁਖ ਸਰੂਪ ਜਾਣਦਾ ਅਤੇ ਉਸ ਨਾਲ ਹੀ ਉਹ ਪ੍ਰੇਮ ਪੈਦਾ ਕਰਦਾ, ਉਸੀ ਦਾ ਭਜਨ ਕਰਦਾ ਹੈ।
ਰਾਮ ਸਿਉ ਕਰ ਪ੍ਰੀਤ ਮੇਰੇ ਮਨ ਰਾਮ ਸਿਉ
ਮਨ ਰੇ ਰਾਮ ਸਿਉ ਕਰ ਪ੍ਰੀਤ। ਜਦੋਂ ਇਹ ਜੀ ਅਵਸਥਾ ਆਉਂਦੀ ਹੈ ਤਾਂ ਉਹਦਾ ਖਿਆਲ ਅਵਸ਼ ਹੀ ਵਾਹਿਗੁਰੂ ਨਾਲ ਜੁੜਦਾ ਹੈ। ਅਣਜਾਣ ਪੁੱਛਦਾ ਹੈ ਵੀ ਉਹ ਰਾਮ ਪਰਮੇਸ਼ਰ ਵਾਹਿਗੁਰੂ ਕਿੱਥੇ ਰਹਿੰਦਾ ਹੈ, ਜਿਹਦੇ ਨਾਲ ਪ੍ਰੀਤ ਕੀਤੀ ਜਾਵੇ। ਸਾਧ ਸਿੰਘ ਉਹ ਦੂਰ ਨਹੀਂ, ਇਹ ਨੌ ਦਰਵਾਜ਼ਿਆਂ ਵਾਲੇ ਮਕਾਨ ਦੇ ਵਿੱਚ ਹੀ ਰਹਿੰਦਾ ਹੈ। ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵਾਂ ਗੁਪਤ ਰੱਖੀ ਜੈ। ਬਜਰ ਕਪਾਟ ਖੁੱਲਣੀ ਗੁਰ ਸ਼ਬਦ ਖੁੱਲੀ ਜੈ। ਅਨਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀ ਜੈ। ਤਿਤ ਕਟੇ ਅੰਦਰ ਜਾਣਨਾ ਕਰ ਭਗਤ ਮਿਲੀ ਜੈ। ਸਭੇ ਇੱਕੋ ਵਰਤਦਾ ਜਿਨ ਰਚਨ ਰਚਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ। ਇਹ ਨੌ ਦਰਵਾਜ਼ਿਆਂ ਵਾਲਾ ਮਕਾਨ ਬਣਾ ਕੇ ਇਹਦੇ ਵਿੱਚ ਹੀ ਉਸਨੇ ਆਪਣੀ ਰਿਹਾਇਸ਼ ਰੱਖੀ ਹੋਈ ਹੈ। ਨੌ ਦਰਵਾਜ਼ੇ ਦੋ ਅੱਖਾਂ ਦੋ ਕੰਨ ਦੋ ਨਾਸ਼ਕਾਂ ਆਦਿ ਨੌ ਦਰਵਾਜ਼ੇ ਹਨ। ਛੇ ਰੂਪੀ ਕਿਲਾ ਮਕਾਨ ਹੈ, ਪਰ ਇਹਦੇ ਅੰਦਰ ਇੱਕ ਦਸਵਾਂ ਹੈ ਜਿਹਦੇ ਵਿੱਚ ਉਸ ਰਾਮ ਦਾ ਵਾਹਿਗੁਰੂ ਦਾ ਵਾਸ ਹੈ। ਉਹ ਗੁਪਤ ਹੈ, ਦਸਵਾਂ ਗੁਪਤ ਰੱਖੀ ਜੈ। ਉਹ ਖੁੱਲਦਾ ਕਿਵੇਂ ਹੈ? ਉਹਨੂੰ ਦਰਵਾਜ਼ੇ ਲੱਗਿਆ ਬੜੇ ਕਰੜੇ, ਬਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖੁੱਲੀ ਜੈ। ਗੁਰ ਸ਼ਬਦ ਗੁਰਮੰਤਰ ਨਾਮ ਵਿਆਸ ਜੁੱਤੀ ਦੁਆਰਾ ਇਸ ਦਾ ਵਿਆਸ ਕਰਕੇ ਫਿਰ ਉਹ ਖੁੱਲਦੇ ਹਨ। ਜਿਹਦੇ ਖੁੱਲ ਜਾਂਦੇ ਨੇ ਫਿਰ ਕੀ ਦੇਖਦਾ ਅੰਦਰ? ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀ ਜੇ। ਉੱਥੇ ਸੁਰਤ ਪਹੁੰਚਦੀ ਹੈ। ਅਨਹਦ ਵਾਜੇ ਵੱਜਦੇ ਨੇ ਉਹ ਸ਼ਬਦ, ਉਹ ਨਾਮ ਜਿਸਦਾ ਵਿਆਸ ਕਰਦਾ ਉਹਨਾਂ ਦੁਆਰਾ ਉਸਨੂੰ ਸੁਣਦਾ ਹੈ। ਫਿਰ ਇਹੀ ਨੀ ਤਿਤ ਘਟੇ ਅੰਦਰ ਚਾਨਣ, ਉੱਥੇ ਰੋਸ਼ਨੀ ਵੀ ਵੱਡੀਆਂ ਰੋਸ਼ਨੀਆਂ ਉਹ ਦੇਖਦਾ ਹੈ ਜਿਹਨਾਂ ਵਿੱਚ ਇਹਦੀ ਬਿਰਤੀ ਮਹਿਕ ਹੋ ਜਾਂਦੀ। ਸੋਈਓ ਇਸਦੇ ਅੰਦਰ ਜਦੋਂ ਇਹ ਆਉਂਦਾ ਹੈ ਇਹ ਚੀਜ਼ਾਂ ਦੇਖਦਾ ਹੈ, ਉਹਦਾ ਇਹਦੇ ਵਿੱਚ ਹੀ ਵਾਸਾ ਹੈ। ਹਰ ਜੀਵ ਪਿਆਰੇ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀ ਦਸਵਾਂ ਗੁਪਤ ਰਖਾਇਆ। ਗੁਰੂ ਦੁਆਰੇ ਲਾਏ ਪਾਪਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ। ਤੈਂ ਅਨੇਕ ਰੂਪ ਨੌ ਨਵਨਿਧ ਇਸਦਾ ਅੰਤ ਨ ਜਾਈ ਪਾਇਆ। ਕਹੇ ਨਾਨਕ ਹਰ ਜੀ ਪਿਆਰੇ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ। ਜਿਸਦੇ ਅੰਦਰ ਹੀ ਹੈ ਉਹ ਵਾਹਿਗੁਰੂ ਅੰਤਰਯਾਮੀ ਨੌ ਦਰਵਾਜ਼ਿਆਂ ਵਾਲੇ ਮਕਾਨ ਦੇ ਅੰਦਰ ਹੀ, ਜਿਸਦਾ ਅੰਦਰ ਦਸਵਾਂ ਗੁਪਤ ਹੈ ਉਹਦੇ ਵਿੱਚ ਉਹਦਾ ਵਾਸਾ ਹੈ। ਉਸਨੂੰ ਭੁੱਲ ਗਿਆ ਹੈ ਜਿਵੇਂ ਕਿਸੇ ਮਕਾਨ ਦੇ ਨੌ ਦਰਵਾਜ਼ੇ ਹੋ, ਉਹਦੇ ਵਿੱਚ ਪੰਛੀ ਰਹਿੰਦਾ ਹੋਵੇ, ਉਹਦੇ ਅੰਦਰ ਉਹਦਾ ਹੋਵੇ ਆਲਣਾ, ਉਹਨੂੰ ਗਿਆ ਹੋਵੇ ਭੁੱਲ। ਨੌ ਦਰਵਾਜ਼ੇ ਰਾਹੀਂ ਕਦੇ ਉੱਧਰ ਬਾਹਰ ਨਿਕਲ ਗਿਆ, ਫਿਰ ਉੱਧਰ ਦੀ ਗਿਆ, ਉੱਧਰ ਚਲੇ ਗਏ, ਇਉਂ ਨੱਠਿਆ ਫਿਰਦਾ, ਬੇਚੈਨ ਹੋਇਆ ਫਿਰਦਾ, ਦੁਖੀ ਹੋਇਆ। ਕਿਉਂ? ਆਪਣੇ ਅਸਲੀ ਘਰ ਵਿੱਚ ਪਹੁੰਚ ਕੇ ਹੀ ਆਰਾਮ ਹੁੰਦਾ ਹੈ। ਸੋ ਇਸ ਕਰਕੇ ਉਹ ਭੁੱਲ ਗਿਆ, ਜਦੋਂ ਉੱਥੇ ਪਹੁੰਚ ਜਾਂਦਾ ਹੈ ਆਪਣੇ ਘਰ ਵਿੱਚ ਆਰਾਮ ਨਾਲ ਬੈਠ ਜਾਂਦਾ, ਸ਼ਾਂਤਪੂਰਵਕ ਸਥਿਤ ਹੋ ਜਾਂਦਾ ਹੈ। ਸੋ ਇਸ ਕਰਕੇ ਹੀ ਗੁਰੂ ਤੀਸਰੇ ਪਾਤਸ਼ਾਹ ਦੱਸਦੇ ਹਨ,
ਵੱਜਦਾ ਹੈ ਵਾਜਾ ਪਾਉਣ ਦਾ Thank you.
ਜਾਣ ਕੇ ਉਸ ਦੀਵੀ ਰਹਿਣ ਵਾਲੀ ਚੀਜ਼ ਹੈ ਉਹ ਸਾਡੇ ਅੰਦਰੀਆਂ ਨੇ, ਜਿਸ ਦੇ ਅੰਦਰ ਹੀ ਵੱਸਦਾ ਹੈ। ਸਿਰਫ ਆਪਣੇ ਖਿਆਲ ਨੂੰ ਬਾਹਰੋਂ ਰੋਕ ਕੇ ਨੌਂ ਦਰਵਾਜ਼ਿਆਂ ਤੋਂ ਸੰਕੋਚ ਕੇ ਦਸਵੇਂ ਵੱਲ ਨੂੰ ਲਿਜਾਣਾ ਹੈ। ਇਹ ਵੱਲ ਸਿੱਖਣਾ ਹੈ, ਇਹ ਉਹਨਾਂ ਤੋਂ ਸਿੱਖਣਾ ਜਿਨ੍ਹਾਂ ਨੇ ਇਸ ਨੂੰ ਜਾਣਿਆ ਹੈ। ਸਵਯੰ ਕਰਕੇ ਦੱਸਦੇ ਹਨ, ਮਨ ਰੇ ਰਾਮ ਸ਼ੰਕਰ ਪ੍ਰੀਤ, ਹੋਰ ਕੋਈ ਚੀਜ਼ ਰਹਿਣ ਵਾਲੀ ਨਹੀਂ, ਵਾਹਿਗੁਰੂ ਨਾਲ ਪ੍ਰੇਮ ਕਰ। ਉਹ ਕਿਵੇਂ ਕੀਤਾ ਜਾਵੇ? ਸਰਵਣ ਗੋਬਿੰਦ ਗੁਣ ਸੁਣੋ ਔਰ ਗਾਵੋ ਰਸਨਾ ਗੀਤ, ਕੰਨਾਂ ਕਰਕੇ ਵਾਹਿਗੁਰੂ ਦਾ ਜਸ ਸੁਣੋ, ਉਸਦੇ ਸੰਬੰਧੀ ਵਿਚਾਰਾਂ ਸੁਣੋ ਔਰ ਗਾਵੋ ਰਸਨਾ ਗੀਤ, ਰਸਨਾ ਦੁਆਰਾ ਉਸਦੇ ਗੁਣਾਨੁਵਾਦ ਕਰੋ।
ਕੰਨੀ ਸੁਣੀਏ ਗੁਰਾਂ ਦੀ ਬਾਣੀ, ਜੇ ਮਨ ਨਾਮ ਜਪੀਏ Thank you.
प्यार पैदा हो किसी के गुण महत्ता सुने बिना प्रेम नहीं पैदा होया। श्रवण गोविंद गुण सुनो और गावो रसना गीत, रसना द्वारा जबान द्वारा उसके गीत कही जस गाओ, कीर्तन करो, बाणी पढ़ो, सिमरन करो और कीर्तन करो। इं जो करांगे मन शुद्ध होएगा, वाहिगुरु नाल प्रेम बधेगा। पर यह गल कदम असर होंदी है, कद प्राप्त होगी जब इसनों सत्संग मिलेगा। सत्संग तो बिना सत दे पासे की सोझी नहीं, सत का श्रवण नहीं, सत का जस नहीं, सत की महिमा की बात पता नहीं लग सकता। तो सत्संग सोसाइटियां बहुत हर किस्म दी सोसाइटियां दुनिया से, चोरां की भी सोसाइटी है, उन्होंने चोरां की संगत कही जाती है, ठगां दी सोसाइटियां ठगां की संगत कही जाती, जुएबाजा दी सोसाइटियां जुएबाजा की संगत कही जाती, शराबियों की संगत उन्हों की सोसाइटी कही जाती। इसी तरह सत्संगत, सत्संगत कैसी जानी है, जिथे इको नाम बखाणी है। सत्संगत उसनों कहने जितों सत की सोझी पवे, सत की है वाहिगुरु जिसका कदे भी विनाश नहीं हों, जो सृष्टि जिसने रची है, जिस दे भी सृष्टि फिर लय हो जाती है, जो सारी सृष्टि के अंदर बाहर परिपूर्ण है, जिन्निया शक्तियां जिन्निया ताकत जिन्निया बरकत जो कुछ भी दुनिया में देख आ पैदा किया, तो उसकी अपनी शक्ति का पारा वा कौन पा सकता, कोई भी नहीं पा सकता। एक करोड़ा ब्रह्मंड एक फुरने मात्र रचेन एक अंबव श्यामा, इन्ना संकल्प करन दी देर सी, करोड़ा ब्रह्मंड रचे के उन्हां दे विच जो कुछ पैदा किया, जिन्हों देख दे दुनिया दंग होंगी है कि उसका बनाया सब कुछ, वो फिर पूरी शक्ति का अंदाजा कौन लगा सकता, कोई भी नहीं लगा सकता। एक फुरने का अंत नहीं आना। ताते जो इहोजा वाहिगुरु है वो उसकी सोझी सत्संग द्वारा पैंदी है। ताते सत्संग द्वारा उस ए हरी दा जस करना, हरी दा जस गाउणा मयसर होया करता है। जिही जी संगत मिलती है इंसान वैसा बनदा हुंदा है। कबीर मन पंखी भिया उरुड़ दै दिस जाए, जो जैसी संगत करे सो तैसो फल खाए, असूलन गल है। ताते सत्संग द्वारा ही उसकी ਦੱਸੋ ਜੀ ਪੈਂਦੀ ਹੈ।
ਸਤਸੰਗਤ ਮਿਲੇ ਸੋਈ ਤਰੀਆਂ ਮੇਰੇ ਮਾਧੋ,
ਆਗੇ ਕਰਦੇ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ। ਰਿਜ਼ਕ ਦਾ ਸਵਾਲ ਜਿੱਥੇ ਚੱਲਦਾ ਹੈ, ਅੰਨ ਪਾਣੀ ਦਾ ਸਵਾਲ ਜਿੱਥੇ ਚੱਲਦਾ ਹੈ, ਜਿਸਨੇ ਸ੍ਰਿਸ਼ਟੀ ਰਚੀ ਹੋਰ ਤਾਂ ਕੀ ਕਹਿਣ, ਜਿਹੜੇ ਪੱਥਰਾਂ 'ਚ ਵੀ ਜੰਤ ਪੈਦਾ ਕੀਤੇ ਹਨ, ਜਿਨ੍ਹਾਂ ਨੂੰ ਆਉਣ ਜਾਣ ਵਾਸਤੇ ਰਸਤਾ ਕੋਈ ਨਹੀਂ, ਉੱਥੋਂ ਉਹਨਾਂ ਦੀ ਰੋਜ਼ੀ ਪਹੁੰਚਾਈ ਜਾਂਦੀ ਹੈ। ਐਡਾ ਸਮਰੱਥ ਹੈ ਵਾਹਿਗੁਰੂ, ਉੱਥੇ ਵੀ ਉਹਨਾਂ ਦੀ ਰੋਜ਼ੀ ਪਹੁੰਚਾਉਂਦਾ ਹੈ। ਸਵਯੋ ਇਸੀ ਤਰ੍ਹਾਂ ਇੱਕ ਤੁਹਾਡਾ ਜ਼ਿਕਰ ਸ਼ਿਵ ਜੀ, ਸ਼ਿਵਾ ਨੂੰ ਉਹਨਾਂ ਦੀ ਸੁਪਤਨੀ ਪਾਰਵਤੀ ਕਹਿਣ ਲੱਗੀ, ਮਹਾਰਾਜ ਮੈਨੂੰ ਅਮਰ ਕਥਾ ਸੁਣਾਓ। ਅਮਰ ਕੌਣ ਹੈ? ਪਰਮੇਸ਼ਰ। ਉਸਦੀ ਕਥਾ ਸੁਣਨ ਵਾਲਾ ਵੀ ਅਮਰ ਹੋ ਜਾਂਦਾ ਹੈ। ਕਹਿਣ ਲੱਗੀ ਮੈਨੂੰ ਅਮਰ ਕਥਾ ਸੁਣਾਓ। ਅਮਰ ਕਥਾ ਸੁਣਨ ਦਾ ਮੇਰੇ ਚਿੱਤ ਵਿੱਚ ਬਹੁਤਾ ਸ਼ੌਕ ਹੈ। ਇਹ ਸੁਣ ਕੇ ਸ਼ਿਵ ਜੀ ਕਹਿਣਗੇ, ਅੱਛਾ ਪਾਰਵਤੀ ਕੋਈ ਵਕਤ ਆਏਗਾ, ਜਗ੍ਹਾ ਆਏਗੀ, ਤੈਨੂੰ ਅਮਰ ਕਥਾ ਸੁਣਾਈ ਜਾਏਗੀ। ਕਸ਼ਮੀਰ ਦੇ ਇਲਾਕੇ ਵਿੱਚ ਪਹੁੰਚੇ ਫਿਰਦੇ ਫਿਰਦੇ ਉੱਥੇ ਇੱਕ ਉੱਚਾ ਟਿੱਲਾ ਦੇਖਿਆ, ਬੜਾ ਸੋਹਣਾ ਛਤੀਰਦਾਰ ਦਰਖਤ ਹੈ, ਉਹਦੇ ਹੇਠਾਂ ਖੜ ਕੇ ਇੱਧਰ ਉੱਧਰ ਨਿਗਾਹ ਮਾਰੀ। ਉੱਥੋਂ ਦੀ ਸੀਨਰੀ ਦੇਖ ਕੇ ਚਿੱਤ ਬੜਾ ਪ੍ਰਸੰਨ ਹੋਇਆ, ਜੀ ਕਰੇ ਵੀ ਇੱਥੇ ਸਮਾਧੀ ਲਗਾ ਦੀ। ਹਾਂ, ਕਹਿਣ ਲੱਗੇ ਪਾਰਵਤੀ ਇਹ ਜਗ੍ਹਾ ਕਥਾ ਸੁਣ ਤੇ ਸੁਣਾਉਣ ਵਾਲੀ। ਕਹਿਣ ਲੱਗੇ ਮਹਾਰਾਜ ਇੱਥੇ ਸੁਣਾ ਦਿਓ, ਮੇਰੇ ਚਿੱਤ ਵੀ ਦੇਰ ਦਾ ਸ਼ੌਕ ਹੈ। ਫਿਰ ਉੱਥੇ ਸ਼ਿਵਾ ਨੇ ਪਾਰਵਤੀ ਨੂੰ ਅਮਰ ਕਥਾ ਸੁਣਾਈ ਸੀ, ਜਿਸ ਕਰਕੇ ਉਸ ਥਾਂ ਦਾ ਨਾਮ ਅਮਰਨਾਥ ਪੈ ਗਿਆ, ਤੀਰਥ ਬਣ ਗਿਆ। ਹਿੰਦੂ ਜਨਤਾ ਜਦੋਂ ਉੱਥੋਂ ਦੀ ਯਾਤਰਾ ਹੁੰਦੀ ਹੈ, ਬਹੁਤ ਸਾਰੀ ਜਾਂਦੀ ਹੈ ਯਾਤਰਾ ਵਾਸਤੇ। ਇੱਕ ਦਫ਼ਾ ਯਾਤਰਾ ਆਈ, ਬਹੁਤ ਸਾਰੇ ਸਾਧੂ ਮਹਾਤਮਾ ਵੀ ਇਕੱਠੇ ਹੋ ਕੇ ਜਾਂਦੇ ਸਨ ਇੱਕ ਪਿੰਡ ਠਹਿਰੇ। ਸੋ ਉਸ ਪਿੰਡ ਦੇ ਵਿੱਚ ਇੱਕ ਘਰ ਸੀ, ਉਹਨਾਂ ਵਾਸੀ ਪੱਥਰ ਦਾ ਤਵਾ ਸੀ ਜਿਸ 'ਤੇ ਰੋਟੀ ਪਕਾਉਂਦੇ ਹੁੰਦੇ ਸਨ, ਪਰ ਇੱਕ ਰੁਪਏ ਜਿੰਨਾ ਥਾਂ ਰੋਟੀ ਕੱਚੀ ਰਹਿੰਦੀ ਸੀ। ਕਈ ਪੁਸ਼ਤਾਂ ਤੋਂ ਇਹ ਤਵਾ ਚੱਲਿਆ ਆਉਂਦਾ ਸੀ ਉਹਨਾਂ ਦੇ, ਇਹ ਨਹੀਂ ਸੀ ਸਮਝ ਆਉਂਦੀ ਇਹ ਕਿਉਂ। ਸੋ ਉੱਥੇ ਰਾਤ ਮਹਾਤਮਾ ਨੇ ਰਹਿਸ਼ ਕੀਤੀ, ਸਵੇਰੇ ਕੁਦਰਤੀ ਉਹ ਤਵਾ ਟੁੱਟ ਜਾਂਦਾ ਫੁੱਟ ਜਾਂਦਾ। ਕੀ ਦੇਖਿਆ? ਉਹਦੇ ਵਿੱਚੋਂ ਇੱਕ ਕੀੜਾ ਨਿਕਲਿਆ ਜਿਹਦੇ ਮੂੰਹ ਦੇ ਵਿੱਚ ਚੌਲ ਦਾ ਦਾਣਾ। ਜਿੱਥੋਂ ਰੋਟੀ ਕੱਚੀ ਰਹਿੰਦੀ ਸੀ ਉੱਥੇ ਉਹਦੀ ਰਿਹਾਇਸ਼, ਉੱਥੇ ਉਹਨੂੰ ਸੇਕ ਨਹੀਂ ਸੀ ਲੱਗਣ ਦਿੱਤਾ ਜਾਂਦਾ ਵਹਿਣ ਦੀ, ਅਤੇ ਆਉਣ ਜਾਣ ਨੂੰ ਰਸਤਾ ਕੋਈ ਨਹੀਂ ਸੀ, ਅਤੇ ਉਹਦੀ ਖੁਰਾਕ ਉੱਥੇ ਪਹੁੰਚਾਈ ਗਈ। ਜਦ ਗੱਲ ਇੱਦਾਂ ਤਾਂ ਕਹਿੰਦੇ ਸ਼ੈਲ ਪੱਥਰ ਮੈਂ ਜੰਤੂ ਪਾਏ, ਤਾਂ ਕਾ ਰਿਸ਼ਕ ਅੱਗੇ ਕਰ ਧਰਿਆ, ਥਾਂ ਵੀ ਜੰਤ ਪੈਦਾ ਕੀਤੇ, ਉਹਦਾ ਰਿਸ਼ਕ ਉੱਥੇ ਹੀ ਬਣਾ ਦਿੱਤਾ ਹੈ।
ਰੋਜ਼ੀ ਦਿੰਦਾ ਹੈ ਪੱਥਰ ਦੇ ਕੀੜੇ ਤੈਨੂੰ
ਜਾਈ ਜਾਂਦੀ ਹੈ। ਇਨਸਾਨ ਅਸ਼ਰਲ ਮਖਲੂਕਾਤ ਹੋ ਕੇ ਤਮਾਮ ਜੋਨੀਆਂ ਦਾ ਬਾਦਸ਼ਾਹ ਕਹਾ ਕੇ ਜੇ ਫਿਰ ਫਿਕਰ ਕਰੇ ਫਿਰ ਅਸ਼ਚਰਜ ਗੱਲ ਹੈ। ਇਉਂ ਕਰਕੇ ਰੋਜ਼ੀ ਤਾਂ ਸਭ ਦੀ ਮਿਲਦੀ ਹੈ, ਪਰ ਇਨਸਾਨ ਕਈ ਬਹੁਤ ਬੁਰੇ ਸੁਭਾਅ ਪੈਦਾ ਕਰਕੇ ਨਸ਼ੇ ਅਮਲ ਹੋਰ ਕਈ ਚੀਜ਼ਾਂ ਸਹੇੜ ਕੇ ਆਪਣੀ ਜ਼ਿੰਦਗੀ ਨੂੰ ਦੁਖੀ ਕਰ ਲੈਂਦਾ। ਅੰਨ ਪਾਣੀ ਜਿਸ ਤੋਂ ਬਿਨਾਂ ਪ੍ਰਾਣ ਨਹੀਂ ਵਰਤ ਸਕਦੇ। ਪ੍ਰਾਣ ਦੀ ਰੱਖਿਆ ਵਾਸਤੇ ਲਾਜ਼ਮੀ ਹੈ ਅੰਨ ਪਾਣੀ ਭੋਜਨ। ਸੋ ਹੋਰ ਜਿਹੜੀਆਂ ਚੀਜ਼ਾਂ ਇਹ ਲਗਾ ਲੈਂਦਾ ਹੈ ਆਪਣੇ ਆਪ ਹੀ ਸਹੇੜ ਲੈਂਦਾ ਹੈ, ਕਈ ਅਮਲ ਵਾਲੀਆਂ ਚੀਜ਼ਾਂ ਹੋਰ ਕਈ ਕੁਛ, ਉਹ ਇਹਦੀ ਆਪਣੀ ਗਲਤੀ ਦਾ ਫਲ ਹੈ ਆਪ ਪਾਉਂਦਾ ਹੈ। ਜਿਹਦੇ ਨਾਲ ਖਰਚ ਖੁਰਚ ਜ਼ਿਆਦਾ ਵੱਧ ਜਾਂਦਾ ਹੈ, ਬਿਮਾਰੀਆਂ ਵੱਧ ਜਾਂਦੀਆਂ, ਹੋਰ ਕਈ ਗੱਲਾਂ ਹੋ ਜਾਂਦੀਆਂ, ਲੜਾਈਆਂ ਪੜਾਈਆਂ ਦਾ ਕਾਰਨ ਬਣ ਜਾਂਦਾ, ਮੁਕੱਦਮੇ ਚੱਲ ਜਾਂਦੇ, ਹਜ਼ਾਰਾਂ ਰੁਪਏ 'ਤੇ ਪਾਣੀ ਫਿਰ ਜਾਂਦਾ ਹੈ। ਇਹ ਇਹਦੀ ਆਪਣੀਆਂ ਸਹੇੜੀਆਂ ਗੱਲਾਂ। ਸਿਉਂ ਕਰਕੇ ਪੱਥਰਾਂ 'ਚ ਵੀ ਜੰਤ ਪੈਦਾ ਕੀਤੇ, ਰੋਜ਼ੀ ਤਾਂ ਉਹਨਾਂ ਨੂੰ ਵੀ ਮਿਲਦੀ ਹੈ, ਇਨਸਾਨ ਨੂੰ ਕਿਉਂ ਨਾ ਮਿਲੇ। ਜਾਂ ਸਾਧ ਸੰਗਤ ਗੁਰੂ ਜੀ ਕਹਿੰਦੇ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੁਖ ਕਰਿਆ। ਸੋ ਸਤਸੰਗ ਦੁਆਰਾ ਹੀ ਇਸਦਾ ਦਰਅਸਲ ਨਿਸ਼ਤਾਰਾ ਹੈ। ਸਤ ਵੀ ਸੋਜੀ, ਰੱਬ ਦੇ ਪਾਸੇ ਵੀ ਸੋਜੀ, ਪਰਮਾਰਥ ਦੀ ਸੋਜੀ, ਅਸਲੀ ਰੂਹਾਨੀਅਤ ਦੀ ਸੂਝਬੂਝ ਇਸਨੂੰ ਸਤਸੰਗ ਤੋਂ ਹੀ ਪੈਂਦੀ ਹੈ।
ਸਤਸੰਗਤ ਮਿਲੇ ਸੋਈ Thank you.
ਸਾਧ ਸੰਗਤ ਸਿਮਰ ਮਾਧੋ ਹਰੀ ਕੀਰਤਨ ਹਰੀ ਜਸ ਸੁਣਨ ਤੋਂ ਇਲਾਵਾ ਸਿਮਰਨ ਵੀ ਇਸਨੂੰ ਸਤਸੰਗ ਰਾਹੀਂ ਹੀ ਮਿਲਦਾ ਹੈ। ਕਰ ਸਾਧ ਸੰਗਤ ਸਿਮਰ ਮਾਧੋ ਜਿਸ ਸਿਮਰਨ ਦੇ ਆਸਰੇ ਇਸ ਦੀ ਗੰਢ ਜੀਵਾਤਮਾ ਦੀ ਪਰਮਾਤਮਾ ਦੇ ਨਾਲ ਪੈਂਦੀ ਹੈ, ਉਸ ਨਾਲ ਮਿਲਾਪ ਹੁੰਦਾ ਹੈ। ਸਿਮਰ ਪਿਆਰੇ ਨੂੰ ਸਿਮਰ ਕਰਨ ਦਾ ਤਰੀਕਾ। ਸਿਮਰਨ ਪੂੰਜਵਤ ਹੁੰਦਾ ਹੈ, ਧਿਆਨ ਕੱਛੂਵਤ ਮੰਨਿਆ ਹੈ, ਗਿਆਨ ਹੰਸਵਤ ਹੁੰਦਾ ਹੈ। ਸਿਮਰਨ ਹੁੰਦਾ ਹੈ ਦਰਅਸਲ ਗੁਰਮੰਤਰ ਦਾ, ਧਿਆਨ ਹੁੰਦਾ ਹੈ ਗੁਰੂ ਮੂਰਤੀ ਦਾ, ਗਿਆਨ ਹੁੰਦਾ ਹੈ ਤਤ ਮਿੱਥਿਆ ਦਾ ਵਿਵੇਚਨ। ਸੋ ਸਿਮਰਨ ਦੇ ਤਰੀਕੇ ਜੁਗਤੀਆਂ ਉਤੀਆਂ ਬਹੁਤ ਸਾਰੀਆਂ ਹਨ। ਸਿਮਰਨ ਭਾਵੇਂ ਵੇਖਰੀ ਬਾਣੀ ਦੁਆਰਾ ਵੀ ਹੁੰਦਾ ਹੈ, ਜ਼ਬਾਨ ਹਿਲਦੀ ਹੈ, ਬੁੱਲ ਹਿਲਦੇ ਹਨ ਅਤੇ ਖਿਆਲ ਕੰਮ ਕਰਦਾ ਹੈ। ਇਉਂ ਜ਼ਬਾਨ ਨਾਲ ਵੀ ਹੁੰਦਾ ਹੈ। ਇਸ ਦੁਆਰਾ ਜਦੋਂ ਬੁੱਲ ਹਿਲਦੇ ਹੋ, ਜ਼ਬਾਨ ਹਿਲਦੀ ਹੋਵੇ, ਫਿਰ ਪਤਾ ਲੱਗਦਾ ਦੂਸਰਾ ਸਮਝਦਾ ਵੀ ਇਹ ਕੁਛ ਕਰਦਾ ਹੈ। ਪਰ ਇਸ ਨੂੰ ਵੇਖਰੀ ਬਾਣੀ ਦੁਆਰਾ ਕਹਿੰਦੇ ਪਹਿਲਾ ਦਰ। ਇਸ ਤੋਂ ਅੱਗੇ ਤਿੰਨ ਬਾਣੀਆਂ ਹੋਰ ਹਨ, ਵੇਖਰੀ, ਮੱਧਮਾ, ਕੁਸੰਤੀ, ਪਰਾ। ਕੰਠ ਵਿੱਚ ਜਾ ਕੇ ਜਿੱਥੇ ਸਿਰਫ ਤਾਲੂ ਹਰਕਤ ਕਰਦੇ, ਜ਼ਬਾਨ ਨਹੀਂ ਹਿਲਦੀ, ਬੁੱਲ ਨਹੀਂ ਹਿਲਦੀ, ਕੇਵਲ ਉੱਥੇ ਖਿਆਲ ਕੰਮ ਕਰਨ ਲੱਗ ਪੈਂਦਾ ਹੈ, ਉਸਨੂੰ ਅਜੱਪਾ ਕਹਿੰਦੇ ਨੇ। ਜਾਪ ਔਰ ਅਜੱਪਾ, ਜ਼ਬਾਨ ਦੁਆਰਾ ਹਿਲਾ ਕੇ ਜੋ ਕਰਨਾ ਹੈ ਉਸਨੂੰ ਜਾਪ ਕਹਿੰਦੇ ਹਨ। ਜ਼ਬਾਨ ਤੋਂ ਬਿਨਾਂ ਸਿਰਫ ਖਿਆਲ ਨਾਲ ਹੀ ਅੰਦਰੀ ਚਿਤਵਨ ਕਰਨਾ ਉਸਨੂੰ ਅਜੱਪਾ ਕਹਿੰਦੇ ਨੇ। ਅਜੱਪਾ ਜਾਪਣਾ ਵੀ ਸਰੇ ਆਦਿ ਜੁਗਾਦ ਸਮਾਏ। ਅਜੱਪਾ ਜਾਪ ਦੇ ਬਹੁਤ ਸਾਰੇ ਤਰੀਕੇ ਹਨ। ਦੂਸਰਾ ਦਰਜਾ ਤਾਂ ਮੱਧਮਾ ਬਾਣੀ ਦਾ ਕੰਠ ਵਿੱਚ ਹੋ ਜਾਂਦਾ ਹੈ, ਵੇਖਰੀ ਬਾਣੀ ਨਾਲੋਂ ਦਸ ਗੁਣਾ ਮਹੱਤਵ ਉਹਦਾ ਹੋ ਜਾਂਦਾ ਹੈ, ਦਸ ਗੁਣਾ ਫਲ ਹੋ ਜਾਂਦਾ ਹੈ। ਯਾਨੀ ਜ਼ਬਾਨ ਨਾਲ ਕਿਹਾ ਜਾਵੇ ਦਸ ਵਾਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਐਸੇ ਕੰਠ ਵਿੱਚ ਇੱਕ ਦਫ਼ਾ ਜਾ ਕੇ ਕਹਿ ਲਓ, ਓਨਾ ਹੀ ਫਲ ਹੈ। ਉਸ ਤੋਂ ਅੱਗੇ ਹਿਰਦੇ ਅਸਥਾਨ ਵਿੱਚ ਜਾ ਕੇ, ਜਿਸਨੂੰ ਪਸੰਤੀ ਬਾਣੀ ਕਹਿੰਦੇ, ਉੱਥੇ ਉਦੋਂ ਦਸ ਗੁਣਾ ਫਲ ਹੋ ਜਾਂਦਾ ਹੈ ਮੱਧਮਾ। ਉਸ ਤੋਂ ਅੱਗੇ ਜਾ ਕੇ ਪਰਾ ਬਾਣੀ, ਇਹਨਾਂ ਦੀ ਵੀ ਉਦੋਂ ਦਸ ਗੁਣਾ ਫਲ ਹੋ ਜਾਂਦਾ ਹੈ। ਇਹਨੇ ਇਉਂ ਕਹਿ ਲਓ, ਜ਼ਬਾਨ ਦੇ ਨਾਲੋਂ ਪਰਾ ਬਾਣੀ ਵਿੱਚ ਹਜ਼ਾਰ ਗੁਣਾ ਫਲ ਹੋ ਜਾਂਦਾ। ਉੱਥੇ ਸਿਰਫ ਇੱਕ ਵਾਰੀ ਕਹੀਏ, ਇੱਥੇ ਹਜ਼ਾਰ ਵਾਰੀ ਕਹੀਏ। ਹਜ਼ਾਰ ਵਾਰੀ ਕਹਿਣ ਨੂੰ ਕਿੰਨਾ ਵਕਤ ਲੱਗਦਾ, ਇੱਕ ਵਾਰੀ ਕਹਿਣ ਨੂੰ ਕਿਤਨਾ ਥੋੜ੍ਹਾ ਵਕਤ, ਫਲ ਉਤਨਾ ਹੀ ਹੋ ਜਾਂਦਾ, ਕਿਉਂਕਿ ਉੱਥੇ ਇਕਾਗਰਤਾ ਜ਼ਿਆਦਾ ਹੈ। ਇਹ ਇਸੀ ਤਰੀਕੇ ਸਿਰ ਮੱਧਮਾ ਔਰ ਪਰਾ ਬਾਣੀ ਦੁਆਰਾ ਸਵਾਸ ਸਵਾਸ ਸਿਮਰਨ ਮਿੰਦ, ਇਹ ਵੀ ਅਜੱਪਾ ਹੈ। ਸਵਯੋਂ ਕਰਕੇ ਇਸ ਤੋਂ ਅੱਗੇ ਉੱਪਰ ਤੋਂ ਅੱਖਾਂ ਅਤੇ ਨੱਕ ਦੀ ਜੜ ਜਿੱਥੇ ਹੈ, ਇੱਥੇ ਬਿਰਤੀ ਟਿਕਾਉਂਦੇ ਹਨ ਗੁਰਮੁਖ। ਜਦੋਂ ਹੇਠਾਂ ਵਿਆਸ ਪ੍ਰਪੱਖ ਹੋ ਜਾਂਦਾ ਹੈ, ਉੱਥੇ ਆਪਣੀ ਸੁਰਤ ਨੂੰ ਜੋੜਦੇ ਹਨ। ਉਸ ਤੋਂ ਉੱਪਰ ਤ੍ਰਿਪਤੀ ਸਥਾਨ ਕਹਾਉਂਦਾ ਹੈ, ਇਸਲਾਮ ਵਿੱਚ ਉਸਨੂੰ ਮੁਸੱਲਸੀ ਕਹਿ ਦਿੰਦੇ ਹਨ। ਉੱਥੇ ਬਿਰਤੀ ਟਿਕਾਉਂਦੇ ਹਨ। ਉਸ ਤੋਂ ਉੱਪਰ ਦਸਵਾਂ ਦੁਆਰ ਹੈ, ਜਿਹਦਾ ਜ਼ਿਕਰ ਪਿੱਛੇ ਆ ਚੁੱਕਾ ਹੈ, ਦਸਵਾਂ ਦੁਆਰ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ। ਸਹੀਓ ਇਹ ਇਹਨਾਂ ਥਾਵਾਂ ਦੇ ਵਿੱਚ ਅਜੱਪਾ ਜਾਪ ਹੁੰਦਾ, ਸਿਮਰਨ ਹੁੰਦਾ ਹੈ। ਅਜੱਪਾ ਵੇਖਰੀ ਬਾਣੀ ਤੋਂ ਸ਼ੁਰੂ ਹੋ ਕੇ ਇਹਨੂੰ ਸਿਮਰਨ ਕਹਿੰਦੇ ਨੇ। ਕੂੰਜ ਵੱਧ ਕੂੰਜਾਂ ਵਿਸਾਖ ਦੇ ਮਹੀਨੇ ਚ, ਵਿਸਾਖ ਦੇ ਮਹੀਨੇ ਆਪਣੇ ਦੇਸ਼ ਤੋਂ ਚਲੀਆਂ ਜਾਂਦੀਆਂ ਪਹਾੜੀ ਇਲਾਕਿਆਂ 'ਚ। ਸਾਰਾ ਗਰਮੀ ਦਾ ਸੀਜ਼ਨ ਪਹਾੜੀ ਇਲਾਕਿਆਂ 'ਚ ਰਹਿੰਦੀਆਂ, ਸੋ ਫਿਰ ਕੱਤਕ ਦੇ ਮਹੀਨੇ ਫਿਰ ਮੁੜ ਆਉਂਦੀਆਂ, ਸੋ ਉੱਥੇ ਉਹਨਾਂ ਦੇ ਬੱਚੇ ਰਹਿ ਜਾਂਦੇ, ਉਹਨਾਂ ਦਾ ਸਿਮਰਨ ਕਰਦੀਆਂ, ਉਹਨਾਂ ਨੂੰ ਯਾਦ ਕਰਦੀਆਂ। ਸਿਮਰਨ ਦੇ ਆਸਰੇ ਬੱਚਿਆਂ ਦੀ ਪਰਵਰਿਸ਼ ਹੁੰਦੀ ਹੈ ਉਹਨਾਂ ਵਾਸਤੇ। ਇਸੀ ਤਰ੍ਹਾਂ ਸਿਮਰਨ ਜਿਹੜਾ ਹੈ ਇਸਨੂੰ ਪੂੰਜਵਤ ਮੰਨਿਆ ਹੈ। ਧਿਆਨ ਕੱਛੂ ਵਤ, ਕੱਛੂ ਪਾਣੀ 'ਚ ਰਹਿੰਦਾ ਹੈ ਪਰ ਆਪਣੇ ਅੰਡੇ ਬਾਹਰ ਬਰੇਤੀ ਵਿੱਚ ਦਿੰਦਾ ਹੈ, ਰਹਿੰਦਾ ਪਾਣੀ 'ਚ, ਉਹਨਾਂ ਦਾ ਕਰਦਾ ਹੈ ਧਿਆਨ। ਧਿਆਨ ਦੇ ਆਸਰੇ ਅੰਡਿਆਂ 'ਚੋਂ ਬੱਚੇ ਕੱਛੂ ਨਿਕਲ ਕੇ ਪਾਣੀ 'ਚ ਆਉਂਦੇ ਆ। ਜਾਂ ਧਿਆਨ ਕੱਛੂ ਵਤ ਮੰਨਿਆ, ਗਿਆਨ ਹੁੰਦਾ ਹੰਸ ਵਤ। ਦੁੱਧ ਪਾਣੀ ਕਿਸੇ ਬਰਤਨ ਵਿੱਚ ਮਿਲਾ ਕੇ ਰੱਖਿਆ ਜਾਵੇ, ਹੰਸ ਜਿਹੜਾ ਹੈ ਉਸਦੀ ਚੁੰਝ ਵਿੱਚ ਹੁੰਦੀ ਹੈ ਖਟਿਆਈ, ਆਪਣੀ ਚੁੰਝ ਉਸ ਪਾਣੀ ਵਿੱਚ ਪਾਉਂਦਾ, ਦੁੱਧ ਪਾਣੀ ਮਿਲੇ ਵਿੱਚ ਖਟਿਆਈ ਹੋਣ ਕਰਕੇ ਦੁੱਧ ਫਟ ਜਾਂਦਾ ਹੈ, ਉਹਦੀਆਂ ਫੁੱਟੀਆਂ ਹੋ ਜਾਂਦੀਆਂ, ਉਹ ਖਾ ਲੈਂਦਾ ਅਤੇ ਪਾਣੀ ਛੋੜ ਦਿੰਦਾ ਹੈ। ਸਹੀਓ ਸਿਮਰਨ ਪੂੰਜਵਤ, ਧਿਆਨ ਕੱਛੂਵਤ ਔਰ ਗਿਆਨ ਹੰਸਵਤ ਹੁੰਦਾ ਹੈ। ਇਸ ਤਰੀਕੇ ਸਿਰ ਸਿਮਰਨ ਧਿਆਨ ਗਿਆਨ ਕਰਦੇ ਕਰਦੇ ਅਖੀਰ ਪਰਮਾਤਮਾ ਦੇ ਵਿੱਚ ਲਿਵਲੀਨਤਾ ਹਾਸਲ ਹੁੰਦੀ ਹੈ। ਇੱਥੇ ਗੁਰੂ ਜੀ ਜ਼ਿਕਰ ਕਰਦੇ ਹਨ, ਕਰ ਸਾਧ ਸੰਗਤ ਸਿਮਰ ਮਾਧ। ਸਤਸੰਗਤ ਕਰ ਜਿੱਥੇ ਹਰੀ ਕੀਰਤਨ ਕੰਨਾਂ ਦੁਆਰਾ ਸੁਣਨਾ, ਜ਼ਬਾਨ ਨਾਲ ਕਰਨਾ ਹੈ, ਉੱਥੇ ਇਹਨਾਂ ਯੁਕਤੀਆਂ ਦੁਆਰਾ ਤਰੱਕੀ ਕਰਦਾ ਕਰਦਾ ਸਿਮਰਨ ਦੇ ਮਾਰਗ ਵਿੱਚ ਪੈ ਕੇ, ਸਿਮਰਨ ਬੈਠ ਕੇ ਇਕਾਂਤ ਬੈਠ ਕੇ ਵੀ ਹੁੰਦਾ ਹੈ, ਸਮਾਧੀ ਜੁੜਦੀ ਹੈ, ਚੱਲਦੇ ਫਿਰਦੇ ਵੀ ਹੁੰਦਾ ਹੈ। ਜਦੋਂ ਬੈਠ ਕੇ ਹੋਣ ਲੱਗਦੇ ਨੇ ਚੱਲਦੇ ਫਿਰਦੇ ਵੀ ਹੋ ਹੀ ਜਾਂਦਾ ਹੁੰਦਾ ਹੈ। ਜਦੋਂ ਮਨ ਸਿਮਰਨ ਦੇ ਵਿੱਚ ਲੱਗਿਆ ਰਹੇ, ਇਹਨੂੰ ਕਲਯੁਗ ਦਾ ਜ਼ਮਾਨਾ ਜਿਹਨੂੰ ਕਹਿੰਦੇ ਕਲਹਿ ਕਲੇਸ਼ ਦਾ ਘਰ ਹੈ, ਇਹ ਨਹੀਂ ਵਿਆਪਦਾ, ਕਿਉਂਕਿ ਮਨ ਸਿਮਰਨ ਦੇ ਆਸਰੇ ਸ਼ਾਂਤ ਤੇ ਠੰਡਾ ਠਾਰ ਰਹਿੰਦਾ ਹੈ। ਇਸ ਕਰਕੇ ਕਲਯੁਗ ਦਾ ਉਹਦੇ ਉੱਪਰ ਬਲ ਨਹੀਂ ਪੈਂਦਾ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾ। ਕਲੇਸ਼ ਦੀ ਨਿਵਿਰਤੀ ਦਾ ਇਹ ਇੱਕ ਉਪਾਅ ਦੱਸਿਆ ਹੈ। ਸਿਮਰ ਪਿਆਰੇ ਨੂੰ ਸਿਮਰੋ, ਸਿਮਰ ਸਿਮਰ ਸੁਖ ਪਾਵੋ, ਸਾਬਣ ਲਗਾਇਆ ਉਸਦੀ ਮੈਲ ਦੂਰ ਹੁੰਦੀ ਹੈ, ਉਹ ਸ਼ੁੱਧ ਹੁੰਦਾ ਹੈ। ਕਿਉਂ ਪਾਪੀ ਬੜੇ ਬੜੇ ਪਵਿੱਤਰ ਹੋ ਜਾਂਦੇ ਹਨ, ਵਾਲਮੀਕ ਜੈਸੇ, ਗਨਕਾ ਜੈਸੇ, ਔਰ ਕਿਹਦੀ ਕਿਹਦੀ ਗਿਣਤੀ ਕੀਤੀ ਜਾਵੇ, ਬੜੇ ਬੜੇ ਪਾਪੀ ਪਵਿੱਤਰ ਹੋਏ ਨੇ ਭਜਨ ਕਰਕੇ। ਤਾਂ ਤੇ ਕੌਣ ਕੋ ਕਲੰਕ ਰਿਹਾ ਰਾਮ ਨਾਮ ਲੇ ਤੇ, ਪਦ ਪਵਿੱਤਰ ਭਾਏ ਰਾਮ ਕਹਿਤੇ ਹੀ, ਰਾਮ ਸਿੰਘ ਨਾਮਦੇਵ ਜਨ ਕੋ ਪ੍ਰਤਿਗਿਆ ਆਈ, ਏਕਾਦਸ਼ੀ ਵਰਤ ਰਹੇ ਕਾਹੇ ਕੋ ਤੀਰਥ ਜਾਈ, ਸੰਤ ਨਾਮ ਜੋ ਸੁਕਿਰਤ ਸਮਰਥ ਭਏ, ਗੁਰਮਤਿ ਰਾਮ ਕਹਿ ਕੋ ਨਾ ਬੈਕੁੰਠ ਗਏ। ਗੁਰਮਤਿ ਦੁਆਰਾ ਵਾਹਿਗੁਰੂ ਦਾ ਭਜਨ ਕਰਕੇ ਕਿਹੜਾ ਕਿਹੜਾ ਬੈਕੁੰਠ ਨੂੰ ਨਹੀਂ ਗਿਆ, ਇਹਨੇ ਸਾਰੇ ਹੀ ਗਏ। ਤਾਂ ਤੇ ਸਿਮਰਨ ਕਹਿੰਦੇ ਸਿਮਰੋ, ਸਿਮਰ ਕੇ ਮਨ ਨੂੰ ਸ਼ੁੱਧ ਕਰੋ। ਕਰਸਾਤ ਸਿੰਘ ਸਿਮਰ ਮਾਧੋ ਹੋਏ ਭਗਤ ਪੁਨੀਤ, ਜਦੋਂ ਸਿਮਰਨ ਕਰਦਾ ਹੈ ਫਿਰ ਕਈ ਦਫ਼ਾ ਮਨ ਇਹਨੂੰ ਧੋਖੇ ਦਿੰਦਾ ਹੈ, ਲਓ ਜੀ ਅਜੇ ਬਚਪਨ ਹੈ ਫਿਰ ਕਰਾਂਗੇ ਜਵਾਨੀ ਵਿੱਚ, ਅਜੇ ਯੁਵਾ ਅਵਸਥਾ ਹੈ ਸਿਆਣੀ ਉਮਰ ਵਿੱਚ ਜਾ ਕੇ ਬੜੇ ਹੋਏ ਕਰ ਲਵਾਂਗੇ, ਇਹੋ ਜਿਹੇ ਧੋਖੇ ਇਹਨੂੰ ਬੜੇ ਦਿੰਦਾ ਹੈ। ਪਰ ਕਹਿੰਦੇ ਇਹਦਾ ਕੋਈ ਵਸਾ ਨਹੀਂ, ਕਾਲ ਬਿਆਲ ਜੀ ਪਰਿਓ ਡੋਲਾ ਹੈ, ਮੁੱਖ ਪਸਾਰਾ ਮੀਤ, ਕਾਲ ਤਾਂ ਇਉਂ ਫਿਰਦਾ ਹੈ ਜਿਵੇਂ ਮੂੰਹ ਅੱਡੀ ਬਿੱਲਾ ਚੂਹੇ ਨੂੰ ਫੜਨ ਵਾਸਤੇ ਫਿਰਦਾ ਹੁੰਦਾ। ਪਤਾ ਨਹੀਂ ਕਿਸ ਵੇਲੇ ਇਸਨੂੰ ਫੜ ਲੈਣਾ ਹੈ, ਇਹਦਾ ਕੁਛ ਵਕਤ ਵੇਲਾ ਨਹੀਂ ਹੈ।
ਕਾਲ ਹੇੜੀ ਨੇ ਗੁਲੇਲਾ ਤੇਰੇ ਮਾਰਨਾ,
ਲਾਗਾ ਮਾਤ ਪਿਤਾ ਭਾਈ ਸੁਤਵੰਤਾ ਕਹੋ ਕਹੂ ਹੈ ਕਾਂਕਾ। ਜਬ ਲਗ ਜੋਤ ਕਾਇਆ ਮੈਂ ਵਰਤੈ, ਆਪਾ ਪਸ਼ੂਆਂ ਬੂਝੈ, ਲਾਲਚ ਕਰੇ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੂਝੈ। ਕਹਿਤ ਕਬੀਰ ਸੁਣੋ ਰੇ ਪ੍ਰਾਨੀ, ਛੋਡੋ ਮਨ ਕੇ ਭਰਮ, ਕੇਵਲ ਨਾਮ ਜਪੋ ਰੇ ਪ੍ਰਾਨੀ, ਪਰੋ ਏਕ ਕੀ ਸ਼ਰਨ। ਪਤਾ ਨਹੀਂ ਕਿਸ ਵੇਲੇ ਆ ਕੇ ਇਤਨੇ ਝਪੱਟਾ ਮਾਰਨਾ। ਕਾਲ ਬਿਆਲ ਜਿਉਂ ਪਿਰਿਓਂ ਡੋਲੈ, ਮੁਖ ਪਸਾਰੇ ਮੀਤ, ਆਜ ਕਾਲ ਫੁਨ ਤੋਹੇ ਗ੍ਰਸ ਹੈ, ਸਮਝ ਰੱਖੋ ਚੀਤ। ਅੱਜ ਕੱਲ੍ਹ ਪਤਾ ਨਹੀਂ ਕਿਹੜਾ ਵੇਲਾ, ਕਿਸ ਵਕਤ ਉਸਨੇ ਆ ਕੇ ਝਪੱਟਾ ਮਾਰਨਾ, ਕੋਈ ਕਹਿ ਸਕਦਾ? कोई भी नहीं कह सकता। छिंदा वसानी गुरु नानक जी भाई मरदाने एक टका देंदे हैं, मरदान्या शहर विच जा एक पैसे का सच एक का झूठ खरीद के लिया। मरदाना शहर विच जाता है दुकाना से पुछता फिरता है, सब जवाब नहीं जाते, कहते सच झूठ नहीं मिलना। अखीर एक चढ़ती उम्र का मुंडा खत्रियों का मूला जिसका नाम, वो कह लिया मैं दे दिना यह सौदा। उसने कागज पर लिख दिता मरना सच और जीवना झूठ। वो जो कागज लिया के गुरु बाबे जी के अगे रखे आ, आप जी ने कहा उसने बुला के लिया जरा जिसने ये सौदा दिता है। सो उसने बुला गया, मूले न बुला के लिया, पूछया दसवें मूले मरना सच ते जीवना झूठ, ये अच्छी तरह गल निश्चित है। कहणगा हाँ महाराज, मरना तो जरूरी इस करके सच है, जीवना किसी ने भी चार दिहाड़ी का इस करके झूठ है। शासिंग दुनिया ते जो उपजो सो बिनस करो, आज के काल नानक हर गुण गायले छाट सगल जंजा। प्रहलाद अपने साथियों विद्यार्थियों को कहता है पानी के किनारे खड़ा, सही भजन करो। वह कह लगे वड्डे होके कर लांगे, अजे न्याणे हाँ बच्चे हाँ की काल है। उत्थे पानी वगदा सी, बुलबुले बणबण कुटी जांदे सन। कह लगे देखो निगाह मारो इन्हां वल, बण बण फुटी जाते हैं। इसी तरह शरीर की हालत है, शरीर रूपी समुद्र बण बण के कुछ देर रह के फुटी जाते हैं। ये तो ऐसी हालत है, सारे अभाव के तरंग अभाव ही लय हो जाती। इन्हों का कह दिन का वसा है जैसे जलते बुध बुधा, उपजै बिन सैनीत जग रचना तैसे रची कौ नानक सुन। संसार की रचना तो यही जी ही है, तांते कहे नानक राम भजलै जात अवसर बीत। गुरु अर्जन देव महाराज कहने हैं भाई परमेश्वर का भजन कर लो, उम्र तो बीतती जाती है।
Yeah।
अर्गुन काहे न गा रही मूर्ख अज्ञाना, उठे लाल च लग के न मरन पछाना। अजू कछ बिगड़ियो नहीं जो प्रभु गुण गावे, कहो नानक ते भजन ते निर्भय पर पाव। कहे नानक राम भजला जात अवसर बीत, गुरु तेग बहादुर महाराज नवे पातशाह शिक्षा दिंदे हन, परमेश्वर दा भजन कर लै। उम्रता छिन छिन करके बीज भी चली जा रही है। ठक ठक जी पानी पला, कोई एक नौजवान किसी महात्मा दे पास पहुंचे, कहना मैंने सुन्यास देव। तो कहन लगे जिथे रहने नाले कम करी जा, नाले भजन करी जा। सुन्यास से की लैण के नहीं मारा सुन्यास तो। बड़ा समझाया उन्होंने, अखीर कह चंगा लै आ चिपी पानी भी भर लिया। उन्होंने कुटिया पिंड तो कुछ फासले ते सी, पिंड दे गोरे खूह चलदा सी, उत्थे पानी लैन गया। जेडे नेड़े नेड़े खूह होंदे ने पिंडां दे, उत्थे कोई कपड़े धोंदा है, कोई पानी भरदा, खासा कुछ रहिंदा है। सोने सोचिया शुद्धि नाल लजाणा है महात्मा दा पानी, ते छिट्टा छुट्टा ना किसी दे कपड़े कपड़े धोण दा पै जाए इन्हां दे बर्तन ते, जरा थोड़ा जिहा छीड़ हो जाए फिर मैं पानी लिजावां। खड़ा रहा, इतने नूं इक रसाले दा सवार आ गया। घोड़े नूं प्यास लगी है, उह पानी पिलाउणा चाहुंदा है। आज पानी गंदला सी क्योंकि पानी कपड़े कपड़े धोंदे सन लोक, उत्थे वो घोड़ा गंदला पानी पी नहीं सी कि जे रसाले दा घोड़ा। सो पारी वल जांदा है ते उत्थे कुत्ते दा खड़का हुंदा है, इहां घोड़ा डरदा उत्थे पिछे हट जांदा है। इसी तरह काफ़ी वक्त लगे, उसने कहा भाई जरा हर्ट बंद कर दे। खूह जलाउणो बंद कीता तां ठक ठक तो बंद हो गई, पर पानी आनों हट गया। अखीर काफ़ी देर लग गई, इनू फिर याद आया मैं तो पानी लैन आया, मैं इस घोड़े वाले नाल क्यों लड़ी जाना। उसनू कहीं जाना भाई ठक ठक जी पानी पिला, ਜੇ ਖੂਹ ਬੰਦ ਹੁੰਦਾ ਤਾਂ ਪਾਣੀ ਬੰਦ ਹੁੰਦਾ ਹੈ। ਇਸੇ ਤਰ੍ਹਾਂ ਪਾਣੀ ਬੁਲਾ ਲੈ ਜੇ ਤੇ ਧੁੱਪ ਲਾ ਜਾਂਦਾ, ਨਹੀਂ ਕੂੜਾ ਤੇ ਆਇਆ ਰਹੇਗਾ। ਚਰਿਓ ਕਰਦਾ ਕਰਦਾ ਪਾਣੀ ਲੈ ਕੇ ਛੇਤੀ ਆਇਆ ਪਰਮਾਤਮਾ, ਕਹਿਣਗੇ ਇੰਨੀ ਦੇਰ ਲਾਤੀ। ਕਹਿੰਦੇ ਜੀ ਇੱਕ ਮੂਰਖ ਨਾਲ ਵਾਹ ਪੈ ਗਿਆ। ਕਿਹੋ ਜਿਹਾ ਮੂਰਖ ਸੀ? ਕਹਿੰਦੇ ਘੋੜੇ ਦਾ ਸਵਾਰ ਸੀ, ਪਾਣੀ ਪਿਲਾਉਣਾ ਚਾਹੁੰਦਾ ਸੀ, ਤਿਆਰ ਸੀ ਘੋੜਾ। ਗੰਦਲਾ ਪਾਣੀ ਖਾਲ ਵਿੱਚ ਪੀਂਦਾ ਨਹੀਂ ਸੀ, ਕਿਉਂਕਿ ਕੱਪੜੇ ਕੁੱਪੜੇ ਧੋਂਦੇ ਸਨ ਲੋਕ, ਤੇ ਬਾਕੀ ਸਾਫ਼ ਪਾਣੀ ਪੀਣ ਗਿਜਿਆ ਸੀ। ਪਾਰੀ ਪਾਸ ਜਾਂਦਾ ਸੀ, ਉੱਥੋਂ ਕੁੱਤੇ ਦੀ ਠਕ ਠਕ ਸੁਣਾਈ ਦਿੰਦੀ, ਉੱਥੋਂ ਡਰਦਾ ਘੋੜਾ ਪਿੱਛੇ ਹਟ ਜਾਂਦਾ ਸੀ। ਜੇ ਬੰਦ ਕਰੀਂਦਾ ਸੀ ਹਲਟ ਤਾਂ ਪਾਣੀ ਆਉਣਾ ਹਟ ਜਾਂਦਾ। ਮੈਂ ਉਹਨੂੰ ਕਿਹਾ, ਬੜਾ ਸਮਝਾ ਵੀ ਠਕ ਠਕ ਜੀ ਪਾਣੀ ਪਲਾ, ਜੇ ਹਲਟ ਬੰਦ ਕਰੀਂਦਾ ਤਾਂ ਪਾਣੀ ਬੰਦ ਹੋ ਜਾਂਦਾ ਹੈ, ਇਸ ਕਰਕੇ ਐਵੇਂ ਪਾਣੀ ਪਿਲਾਉਣਾ ਤੂੰ, ਨਹੀਂ ਤਾਂ ਤਿਆਰ ਹੋਊ ਘੋੜਾ। ਪਰ ਮੈਨੂੰ ਫਿਰ ਯਾਦ ਆਵੇ ਪਾਣੀ ਲੈ ਕੇ ਜਾਣਾ, ਨਹੀਂ ਤਾਂ ਉਹਨੂੰ ਸਮਝਾ ਕੇ ਹੀ ਆਉਂਦਾ। ਮਹਾਤਮਾ ਕਹਿਣ ਲੱਗੇ, ਭਾਈ ਇੱਕ ਨੂੰ ਕੀ ਕਹਿੰਦੇ, ਦੁਨੀਆਂ ਮੂਰਖਾਂ ਦੀ ਉਹ ਭਰੀ ਪਈ ਹੈ, ਤੈਨੂੰ ਕੀ ਕਹੀਂਦਾ ਵੀ ਠੱਕ ਠੱਕ ਜੀ ਪਾਣੀ ਪਲਾ, ਨਾਲੇ ਕਰਦਾ ਕੰਮ ਕਰੀ ਜਾ, ਨਾਲੇ ਪਰਮੇਸ਼ਰ ਦਾ ਭਜਨ ਵੀ ਕਰੀ ਜਾ, ਸੰਨਿਆਸ ਲੈ ਕੇ ਗੇਰੂ ਕੱਪੜੇ ਪਾ ਕੇ ਸਿਰ ਰਹੀ, ਮਤਲਬ ਹੀ ਲੋਕਾਂ ਨੂੰ ਮੱਥੇ ਟਿਕਾਵੇਂਗਾ, ਹੋਰ ਕੀ ਹੋਊ। ਭਜਨ ਤਾਂ ਤੂੰ ਘਰ ਵੀ ਕਰ ਸਕਦਾ ਹੈ, ਜਿੱਥੇ ਕਿਤੇ ਹੈ ਕਰਦਾ ਕੰਮ ਵੀ ਕਰ, ਨਾਲੇ ਭਜਨ ਕਰ। ਤਾਂ ਤੇ ਠੱਕ ਠੱਕ ਜੀ ਪਾਣੀ ਪਲਾਓ, ਸਾਧਸੰਗ ਦੁਨੀਆਂ ਦੇ ਕੰਮਾਂ ਨੇ ਤਾਂ ਮੁੱਕਣਾ ਨਹੀਂ ਹੈ। ਜੇ ਕੋਈ ਕਹੇ ਵੀ ਕੰਮ ਮੁਕਾ ਕੇ ਭਜਨ ਕਰਾਂਗੇ, ਇੰਨੇ ਜ਼ਿੰਦਗੀ ਮੁੱਕ ਜਾਂਦੀ। ਤਾਂ ਤੇ ਆਪਣਾ ਇਹੋ ਜਿਹਾ ਪ੍ਰੋਗਰਾਮ ਬਣਾ ਲੈਣਾ ਚਾਹੀਦਾ ਹੈ, ਅੱਖਾਂ ਪੈਰਾਂ ਵਿੱਚ ਹੋਰ ਨਹੀਂ, ਜੇ ਸਵੇਰ ਦਾ ਵਕਤ ਅੰਮ੍ਰਿਤ ਵੇਲਾ ਸੰਭਾਲਣ ਲੱਗ ਜਾਓ। ਸਭ ਤੋਂ ਪਹਿਲੇ ਇਸ ਵਕਤ ਉੱਠ ਕੇ ਸੌਦਾ ਤਨਪੁਰ ਲਈ ਇਸ਼ਨਾਨ ਆਦਿ ਕਰਕੇ ਦਿਨ ਚੜੇ ਥਾਂ ਪਰਮੇਸ਼ਰ ਦਾ ਭਜਨ ਕਰ ਲਓ। ਫਿਰ ਕੰਮ ਕਾਰ ਵੀ ਕਰੋ, ਜਿਹੜਾ ਸਵੇਰੇ ਭਜਨ ਕਰਨ ਲੱਗ ਜਾਂਦਾ ਉਹਦਾ ਦਿਨੇ ਵੀ ਕੰਮ ਕਾਰ ਵੀ ਹੋਣ ਲੱਗ ਪੈਂਦਾ ਹੁੰਦਾ, ਕਿਉਂਕਿ ਘੜੀ ਨੂੰ ਜੇ ਚਾਬੀ ਦੇ ਦਿੱਤੀ ਜਾਵੇ ਅੱਠ ਪੈਰ ਪਿੱਛੋਂ ਚਾਬੀ, ਘੜੀ ਅੱਠ ਪੈਰ ਚੱਲੀ ਜਾਂਦੀ ਹੁੰਦੀ ਹੈ। ਨਿਉਂ ਇਸ ਤਰੀਕੇ ਸਿਰ ਗੁਰੂ ਜੀ ਕਹਿੰਦੇ, ਕਹੇ ਨਾਨਕ ਰਾਮ ਫਜਲਾ ਜਾਤ ਅਵਸਰ ਵੀਰ, ਉਮਰ ਤਾਂ ਉਮੀਦ ਦੀ ਕਹਿੰਦੀ, ਛਿਨ ਛਿਨ ਕਰਕੇ ਪਰਮੇਸ਼ਰ ਦਾ ਭਜਨ ਕਰ ਲੈ, ਹੋਰ ਦੁਨੀਆਂ 'ਤੇ ਰਹਿਣ ਵਾਲੀ ਕੋਈ ਚੀਜ਼ ਨਹੀਂ। ਇੱਕ ਦਿਨ ਹੀ ਉਹ ਸਮਝ ਲੈ ਵੀ ਆਏ ਹੀ ਖੜਾ, ਇਹ ਨਹੀਂ ਕੋਈ ਕਹਿ ਸਕਦਾ ਵੀ ਅਗਲਾ ਸਾਹ ਆਵੇ ਕਿ ਨਾ ਆਵੇ। ਗੁਰੂ ਜੀ ਪੁੱਛਣ ਲੱਗੇ, ਭਾਈ ਮਰਦਾਨਿਆਂ ਜ਼ਿੰਦਗੀ 'ਤੇ ਕਿੰਨਾ ਭਰੋਸਾ ਰੱਖਦਾ? ਕਹਿੰਦਾ ਜੀ ਪਤਾ ਨਹੀਂ ਸਵੇਰ ਹੈ ਸ਼ਾਮ ਹੋਵੇ ਕਿ ਨਾ ਹੋਵੇ। ਬੜਾ ਭਰੋਸਾ ਹੈ ਜ਼ਿੰਦਗੀ 'ਤੇ ਇਤਨਾ ਜ਼ਿਆਦਾ। ਭਾਈ ਬਾਲੇ ਨੂੰ ਪੁੱਛਿਆ, ਤੂੰ ਦੱਸ। ਬਾਲਾ ਕਹਿਣ, ਮਹਾਰਾਜ ਪਤਾ ਨਹੀਂ ਕੋਈ ਘੜੀ ਹੈ ਕਿ ਨਾ, ਤੇਰਾ ਵੀ ਬਹੁਤ ਭਰੋਸਾ ਹੈ। ਇਹਨਾਂ ਦੋਨਾਂ ਵੀ ਗੁਰੂ ਬਾਬੇ ਨੂੰ ਪੁੱਛਿਆ, ਤੁਸੀਂ ਦੱਸੋ ਮਹਾਰਾਜ। ਇਸ ਤਰ੍ਹਾਂ ਹੁਣ ਸਮਝਦੇ ਹਾਂ ਭਾਈ, ਜਿਹੜਾ ਸਾਹ ਹੇਠਾਂ ਨੂੰ ਗਿਆ ਪਤਾ ਨਹੀਂ ਤਾਂ ਸਾਨੂੰ ਮੁੜ ਕੇ ਆਵੇ ਕਿ ਨਾ ਆਵੇ। ਹਮ ਆਦਮੀ ਆ ਇੱਕ ਤੁਸੀਂ ਮੋਹਲ ਤੋਂ ਮੋਹ ਨਾ ਜਾਣਾ, ਬਿਨ ਵੇ ਨਾਨਕ ਸੇ ਸਰੇਵੋ ਜਾ ਕੇ ਜੀਵ। ਤਾਂ ਤਈਓ ਕਹੇ ਨਾਨਕ ਰਾਮ ਫਜਲਾ ਜਾਤ ਅਵਸਰ ਵੀਰ, ਹੋ ਤਾਂ ਸੰਸਾਰ 'ਤੇ ਰਹਿਣ ਵਾਲਾ ਕੁਛ ਹੈ ਨਹੀਂ, ਇਹ ਪਰਮੇਸ਼ਰ ਦਾ ਭਜਨ ਕਰ, ਨਾਮ ਦਾ ਇਸ਼ਨਾਨ ਕਰਕੇ ਪਰਲੋਕ ਦਾ ਤੋਸ਼ਾ ਜਮ੍ਹਾਂ ਕਰ ਲੈ। ਜਿਹੜੀ ਚੀਜ਼ ਤੇਰੇ ਨਾਲ ਜਾਣ ਵਾਲੀ ਹੈ, ਜੇ ਤੂੰ ਇੱਥੇ ਵਾਸਤੇ ਬਣਾਵੇ ਮਕਾਨ ਬਾਣੇ ਜੋ ਕੁਛ ਹੈ, ਪਰਉਪਕਾਰ ਵਾਸਤੇ ਕਰੇ, ਉਹ ਤਾਂ ਪਰਮਾਰਥ ਹੈ, ਪਰਉਪਕਾਰ ਵਾਸਤੇ ਹੈ। ਜੇ ਤੂੰ ਆਪਣੇ ਘਰ ਵਾਸਤੇ ਕਰੇ, ਸਭ ਛੇਤੀ ਛੱਡ ਜਾਣਾ ਹੈ। ਇਸ ਕਰਕੇ ਤੇਰੇ ਨਾਲ ਦਾ ਤੇਰੇ ਕਰਮਾਂ ਨਾਲ ਫਲ ਹੀ ਜਾਣਾ ਹੈ। ਤਾਂ ਤੇ ਦੁਨੀਆਂ ਮੁਸਾਫਰ ਖਾਨਾ ਹੈ, ਸਦਾ ਰਹਿਣ ਦਾ ਥਾਂ ਨਹੀਂ। ਸਾਧਸੰਗ ਇਸ ਨੂੰ ਸੱਚਾ ਨਾ ਸਮਝੋ, ਇਸ ਨੂੰ ਤਾਂ ਮੁਸਾਫਰ ਖਾਨਾ ਸਮਝ ਕੇ ਅਗੰਤ ਦੇ ਵਾਸਤੇ ਤਿਆਰੀ ਕਰਦੇ ਰਹੋ। ਨਾਲ ਨਾਲ ਵਿਹਾਰ ਵੀ ਨਹੀਂ ਕਿਸੇ ਦਾ ਛੱਟ ਹੁੰਦਾ, ਵਿਹਾਰ ਵੀ ਕਰੀ ਚਲੋ, ਪਰ ਆਪਣਾ ਪਰਮੇਸ਼ਰ ਦਾ ਭਜਨ ਵੀ ਨਾਲ ਨਾਲ ਹੋਣ ਜਾਵੇ।
ਨਾ ਕਿਸੇ ਦੇ ਦਰਬਾਰ ਕਿਸੇ ਦੀ ਸਰਬਾਰ
ਤਨ ਹੈ ਤਨ
Thank you.